गुरु रुप्यारी सात संगत जी, भाई साहब भाई वीर सिंह जी की एक लिखी वार्तालाप है। इस लिखत नूं असीं दो भागां विच पढ़न की कोशिश करांगे जी, जिस विच दो गल्लां स्पष्ट हो जाणगियां कि जिहड़े कर्म असीं कीते हन, जिहड़ा सुभाव असीं बनाया है, उह सुभाव भी बदल सकता है ते कर्म दीआं रेखावां भी मिट सकदियां हन। किवें? अज दे लिखत विच खोल के दर्शाया है। इस तों इलावा जिहड़े गुरसिख गुरु नानक पातशाह नूं मिलण आए, पातशाह ने बोलिया, भाई मंगो की मंगदे हो? तां उन्होंने कहा, धर्म भी दिओ, पदार्थ भी दिओ, मनोकामना भी पूर्ण करो, मोख भी दान करो। सतगुरु जी मुस्कुराए ते बोले, भाई लोभी तां खरे हो, इक्के मंग विच चारे गल्लां मंग लईआं, सो ये मंगां किवें पूर्ण होंदियां हन? गुरु महाराज दे आशय अनुसार इसका भी विस्तार है। इस दे नाल नाल दूसरे भाग विच आप जी ने यह भी दर्शाया है क्यों वाहिगुरु गुरमंत्र सब तो श्रेष्ठ है। उसका बहुत सोहना वर्णन किया गया है। आओ प्यार नाल श्रवण करन की कोशिश करिए जी। दोए सिर उठ रहे हैं, दाते दा मेरा वाला दर्शन मिल रहा है, फिर झुक रहे हैं। अरशी मेहरा वाला पुछदा है, कहो भाई कौन हो ते की चाहते हो? दोहां विच्चों वड्डा हाथ जोड़ के बोलिया, दाता गुरु दोए चाचे तायों भरा हाँ, दर्शन आपदा लोचदे सां, अज मेहर होई है। ए बख्शिंद गुरु खैर मंगण आए हाँ, दर दे सवाली हाँ, कोई टुक खैर दा पै जाए। दाता जीओ मेरा नां शीहां है ते इसदा नां गजण है, दोएं असी उपल जात दे खत्री हाँ, पर कादी जात ते कादा नाऊं लोभी हाँ ते मंगते हाँ। श्री गुरु जी मुस्कुराए ते पुछदे हन, अपना लोभ ते अपनी मंग तां दसो। तद शीहां बोलिया, चतुर पदार्थ देओ प्रभ, जन्म मरण कटफास, धर्म भी देओ, पदार्थ भी देओ, मनोकामना भी पूर्ण करो, मोख भी दान करो। शांति दे सरोवर पर हास रस दे भी आशे, श्री गुरु जी मुस्कुराए ते बोले, भाई लोभी तां खरे हो, इक्के मंग विच चारे गल्लां मंग लईआं ने। वाह वाह, सुनो करतार भला करे ने, जो मिलदा है कर्मां दे अनुसार मिलदा है, जिहा किसे कीता तिहा पाया है, पर कर्म अटल नहीं, असी ही इस दे करनहार हाँ, असी ही इसका फल भोगते हाँ, जो असा कीता है उसनू मुड़ फेरना भी साढ़े वस है, पर है कठिन। हाँ जी फिर दोहरा देइए, जो असा कीता है उसनू मुड़ फेरना भी साढ़े वस है, पर है कठिन। हाथां दियां दितियां खुलदियां तां हन, पर दंदा नाल नहीं, तां कर्म बली है, सब इस दे अधीन हन। शीहां, दाता मेहर दे जाचक हाँ, रेखा तां वह चुकियां ते साढ़े कीते अनुसार वह चुकियां। पंडित दाने कहंदे हन के टलणगियां नहीं, इक हे दाता तू निराशियां विच आसा बनण वाला है, जो फुरमाउंदा है कि रेखा मिट सकदियां हन, पर कठिनता नाल। पर दाता जी असी निताणे हाँ, तू हो कोई मेख मार, जो रेखा मिट जान ते मन वांछित फल मिल पवे। श्री गुरु जी, मेख मेरे मारियां जे एक वे रेखा मिट भी गईयां, तां तो साढ़े सुभाव फिर ओह रेखा पावन लग जाणगे। मनो वांछित जे मिट गया तां सुभाव उस मिले नूं उस पासे मन दे रसां विच वरतेगा। हाथी दे हाथ पैर मोकले हो जाण ते खुला जल मिल जाए, तां ना तो स्वच्छ हो जाएगा पर मुड़ छार ही उडावेगा। ये बहुत जरूरी नुक्ता है जी, फिर दोहरा देइए। श्री गुरु जी, मेख मेरे मारियां जे एक वे रेखा मिट भी गईयां, तां तो साढ़े सुभाव फिर ओह रेखा पावन लग जाणगे। मनो वांछित जे मिट गया तां सुभाव उस मिले नूं उस पासे मन दे रसां विच वरतेगा। हाथी दे हाथ पैर मोकले हो जाण ते खुला जल मिल जाए, तां ना तो स्वच्छ हो जाएगा पर मुड़ छार ही उडावेगा। इस पर एक दृष्टांत सुनो। एक एकांतवासी तपस्वी नगरी विच आया, ਇੱਕ ਦੁਖੀ ਕੰਗਾਲ ਰੋਗੀ ਤੇ ਤਰਸ ਕਰਕੇ ਉਸਨੂੰ ਰਾਜ਼ੀ ਕਰ ਦੇ ਤੁਸ, ਵਰ ਦੇ ਕੇ ਪਦਾਰਥ ਵਾਲਾ ਵੀ ਕਰ ਦੇ ਤੁਸ, ਪਰ ਦੇਖੋ ਕਿ ਉਹ ਆਦਮੀ ਉਹਨਾਂ ਹੀ ਮਾੜੇ ਕਰਮਾਂ ਵਿੱਚ, ਉਹਨਾਂ ਹੀ ਭੋਗਾਂ ਵਿੱਚ ਮਗਨ ਹੋ ਗਿਆ ਜਿਨ੍ਹਾਂ ਕਰਕੇ ਉਹ ਪਹਿਲੋਂ ਰੋਗੀ ਕੰਗਾਲ ਤੇ ਦੁਖੀ ਹੋਇਆ ਸੀ। ਉਸ ਤਪੀ ਨੂੰ ਹੈਰਾਨੀ ਹੋਈ ਕਿ ਇਸ ਦੁਖੀਏ ਰੋਗੀ ਨੂੰ ਮੈਂ ਰਾਜ਼ੀ ਕੀਤਾ ਸੀ, ਚਾਹੀਦਾ ਸੀ ਕਿ ਉਸ ਵਿੱਚ ਸ਼ੁਕਰਾਨਾ ਆਉਂਦਾ ਜਿਨ੍ਹਾਂ ਕਰਮਾਂ ਦੇ ਮਾੜੇ ਫਲਾਂ ਦਾ ਉਹ ਜਾਣੂ ਸੀ, ਜਿਨ੍ਹਾਂ ਤੋਂ ਦੁੱਖ ਪਾ ਰਿਹਾ ਸੀ, ਉਹਨਾਂ ਕਰਮਾਂ ਵਿੱਚ ਮੁੜ ਨਾ ਪੈਂਦਾ। ਇਹ ਕੀ ਹੋਇਆ ਜੋ ਦੁੱਖ ਪਾ ਕੇ ਵੀ ਫਿਰ ਉਹ ਉਹਨਾਂ ਹੀ ਮਾੜੇ ਕਰਮਾਂ ਵਿੱਚ ਲੱਗ ਗਿਆ? ਸੋ ਹੇ ਸ਼ੀਹਾਂ ਗੱਜਣ ਭਾਈ, ਤੁਸੀਂ ਦੱਸੋ ਕਿ ਉਸ ਤਪਸਵੀ ਨੇ ਕੀ ਭੁੱਲ ਕੀਤੀ ਸੀ? ਦੋਏ ਬੋਲੇ, ਦਾਤਾ ਆਪ ਮਿਹਰ ਕਰੋ, ਸਾਡੀ ਸਮਝੇ ਤਾਂ ਉਸਦਾ ਉਪਕਾਰ ਹੀ ਪੈਂਦਾ ਹੈ, ਭੁੱਲ ਨਹੀਂ ਪੈਂਦੀ। ਸ੍ਰੀ ਗੁਰੂ ਜੀ, ਭਾਈ ਉਸ ਦੁਖੀਏ ਦਾ ਸੁਭਾਅ ਜੋ ਉਹ ਸੀ, ਉਸਨੇ ਰਾਜ਼ੀ ਹੋ ਕੇ ਹੋਰ ਕੀ ਕਰਨਾ ਸੀ? ਉਹ ਕੁਛ ਜੋ ਉਸਦਾ ਸੁਭਾਅ ਸੀ, ਤਪੀ ਨੂੰ ਚਾਹੀਦਾ ਸੀ ਕਿ ਉਸਦੇ ਸੁਭਾਅ ਨੂੰ ਠੀਕ ਕਰਨ ਦਾ ਉਪਰਾਲਾ ਦੱਸਦਾ, ਤਾਂ ਜੋ ਕਰਮ ਪਰ ਉਸ ਦੁਖੀਏ ਨੂੰ ਕੁਦਰਤ ਪ੍ਰਾਪਤ ਹੁੰਦੀ। ਜਦ ਸੁਭਾਅ ਸੌਰਦਾ ਤਾਂ ਮੁੜ ਉਸ ਕਰਮ ਵਿੱਚ ਨਾ ਪੈਂਦਾ। ਤੁਹਾਨੂੰ ਪਤਾ ਹੈ ਕਿ ਸੁਭਾਅ ਕੀ ਕੁਣ ਬਣਦਾ ਹੈ? ਇੱਕੋ ਕਰਮ ਨੂੰ ਬਾਰ ਬਾਰ ਕਰਨ ਨਾਲ ਉਸ ਕਰਮ ਦੇ ਕਰਨ ਦਾ ਸੁਭਾਅ ਬਣ ਜਾਂਦਾ ਹੈ। ਸੁਭਾਅ ਫਿਰ ਸੁੱਖਾਂ ਦੁੱਖਾਂ ਦਾ ਦਾਤਾ ਹੋ ਜਾਂਦਾ ਹੈ। ਫਿਰ ਭੈੜੇ ਕਰਮਾਂ ਦਾ ਦੂਸਰਾ ਫਲ ਦੁੱਖ ਆਉਂਦਾ ਹੈ। ਦੁੱਖਾਂ ਦੇ ਭਾਰ ਹੇਠ ਲਦਿਆ ਜੀਵ ਕੁਛ ਸੂਤ ਹੋ ਕੇ ਤੁਰਦਾ ਹੈ। ਜੇ ਦੁੱਖ ਦੂਰ ਹੋ ਜਾਏ ਤੇ ਸੁਭਾਅ ਨਾ ਬਦਲੇ ਤਾਂ ਮੁੜ ਸੁਭਾਅ ਵਸ ਮਾੜੇ ਕਰਮ ਕਰਦਾ ਹੈ। ਜੇ ਸੁਭਾਅ ਬਦਲ ਜਾਵੇ ਤਾਂ ਦੇਵ ਸੁਭਾਅ ਕਰ ਲੈਣ ਨਾਲ ਅਰੋਗ ਹੋ ਕੇ ਉਹਨਾਂ ਕਰਮਾਂ ਤੋਂ ਬਚ ਕੇ ਸੁਖੀ ਹੁੰਦਾ ਹੈ। ਸੋ ਅਸੀਂ ਤੁਹਾਨੂੰ ਉਹ ਕੁਛ ਦਿੱਤਾ ਚਾਹੁੰਦੇ ਹਾਂ ਜਿਸ ਨਾਲ ਤੁਹਾਡਾ ਸੁਭਾਅ ਵੀ ਪਲਟੇ ਅਤੇ ਜਿਸਦੇ ਮਗਰੇ ਮਗਰ ਸਾਰੇ ਪਦਾਰਥ ਫਿਰਦੇ ਹੋਣ। ਸੁਭਾਅ ਬਦਲੇ ਅਤੇ ਪਦਾਰਥਾਂ ਦਾ ਤੁਸੀਂ ਯੋਗ ਵਰਤਾਓ ਕਰੋਗੇ ਅਤੇ ਫਿਰ ਖੋਟੇ ਕਰਮ ਕਰਕੇ ਮੁੜ ਦੁੱਖਾਂ ਦੇ ਜਾਲ ਵਿੱਚ ਨਹੀਂ ਫਸੋਗੇ। ਸ਼ੀਹ ਪਾਤਸ਼ਾਹ, ਅਸੀਂ ਹਿੰਮਤੋਂ ਹੀਣੇ ਹਾਂ, ਆਪ ਹੀ ਕੋਈ ਮਿਹਰ ਕਰੋ। ਸ੍ਰੀ ਗੁਰੂ ਜੀ ਨੇ ਇਹ ਵਾਕ ਸੁਣ ਕੇ ਜੋ ਉੱਤਰ ਦਿੱਤਾ ਉਹ ਇਸ ਪ੍ਰਕਾਰ ਦਾ ਸੀ। ਉਹ ਵਸਤੂ ਨਾਮ ਹੈ, ਤੁਸੀਂ ਭਾਈ ਸਤਸੰਗ ਕਰਿਆ ਕਰੋ ਅਤੇ ਵਾਹਿਗੁਰੂ ਦਾ ਨਾਮ ਜਪਿਆ ਕਰੋ। ਇਹ ਜਾਪ ਸਿਮਰਨ ਹੋ ਜਾਏਗਾ। ਸਿਮਰਨ ਤੁਹਾਡੇ ਮਨ ਦੇ ਅੱਗੇ ਨਾਮੀ ਦੀ ਯਾਦ, ਜਿਸ ਦਾ ਕਿ ਇਹ ਨਾਮ ਹੈ, ਬਣਾਈ ਰੱਖੇਗਾ। ਸੋ ਇਸ ਨਾਲ ਸੁਭਾਅ ਬਦਲਣਾ ਆਰੰਭ ਹੋਵੇਗਾ। ਉਹ ਐਂ ਕਿ ਅੰਦਰੋਂ ਮੰਦੇ ਸੰਕਲਪ ਘਟਣਗੇ। ਉਹ ਇਸ ਤਰ੍ਹਾਂ ਘਟਣਗੇ ਕਿ ਜਦ ਤੁਹਾਨੂੰ ਹਰ ਵੇਲੇ ਪਰਮੇਸ਼ਰ ਯਾਦ ਰਹੇਗਾ ਤਾਂ ਮੰਦੇ ਸੰਕਲਪ ਅੰਦਰੋਂ ਆਪੇ ਘਟਦੇ ਘਟਦੇ ਦੂਰ ਹੋ ਜਾਣਗੇ। ਸਭ ਤੋਂ ਚੰਗਾ ਵਾਹਿਗੁਰੂ ਹੈ। ਉਸ ਚੰਗੇ ਦੀ ਯਾਦ ਅੰਦਰ ਚੰਗਿਆਈ ਭਰੇਗੀ ਅਤੇ ਮੰਦਿਆਈ ਤੋਂ ਵਰਜੇਗੀ। ਫਿਰ ਤੁਸੀਂ ਪ੍ਰਤੀਤ ਕਰੋਗੇ ਕਿ ਵਾਹਿਗੁਰੂ ਸਾਨੂੰ ਯਾਦ ਹੈ, ਉਹ ਸਾਡੇ ਨਾਲ ਹੈ, ਉਹ ਸਾਡੇ ਮਨ ਨੂੰ ਅਤੇ ਕਰਮਾਂ ਨੂੰ ਦੇਖਦਾ ਹੈ। ਐਂ ਤੁਸੀਂ ਪ੍ਰਤੀਤ ਕਰਦੇ ਕਰਦੇ ਇਸ ਪ੍ਰਤੀਤੀ ਵਿੱਚ ਆ ਜਾਓਗੇ ਕਿ ਅਸੀਂ ਉਸਦੀ ਹਜ਼ੂਰੀ ਵਿੱਚ ਵਸਦੇ ਹਾਂ। ਜੀ ਕੋ ਹੁਣ ਤੁਸੀਂ ਮੇਰੇ ਸਾਹਮਣੇ ਮੇਰੀ ਹਜ਼ੂਰੀ ਵਿੱਚ ਮਾੜਾ ਕਰਮ ਨਹੀਂ ਕਰੋਗੇ, ਤਿਵੇਂ ਤੁਸੀਂ ਕਰਤਾ ਪੁਰਖ ਦੀ ਹਜ਼ੂਰੀ ਦੀ ਪ੍ਰਤੀਤੀ ਵਿੱਚ ਆ ਕੇ ਫਿਰ ਕਰਮ ਕਰਨ ਲੱਗੇ ਮੰਦੇ ਕਰਮ ਵੱਲੋਂ ਰੁਕ ਜਾਇਆ ਕਰੋਗੇ। ਹਾਂਜੀ, ਫਿਰ ਦੁਹਰਾ ਦੇਈਏ। ਜੀ ਕੂ ਹੁਣ ਤੁਸੀਂ ਮੇਰੇ ਸਾਹਮਣੇ ਮੇਰੀ ਹਜ਼ੂਰੀ ਵਿੱਚ ਮਾੜਾ ਕਰਮ ਨਹੀਂ ਕਰੋਗੇ, ਤਿਵੇਂ ਤੁਸੀਂ ਕਰਤਾ ਪੁਰਖ ਦੀ ਹਜ਼ੂਰੀ ਦੀ ਪ੍ਰਤੀਤੀ ਵਿੱਚ ਆ ਕੇ ਫਿਰ ਕਰਮ ਕਰਨ ਲੱਗੇ ਮੰਦੇ ਕਰਮ ਵੱਲੋਂ ਰੁਕ ਜਾਇਆ ਕਰੋਗੇ। ਤੁਹਾਡਾ ਅੰਦਰਲਾ ਮਾੜਾ ਕਰਮ ਕਰਨ ਵੇਲੇ ਆਵਾਜ਼ ਦੇਵੇਗਾ ਕਿ ਭਾਈ ਤੈਨੂੰ ਕਰਤਾਰ ਵੇਖਦਾ ਹੈ, ਤੂੰ ਹਜ਼ੂਰੀ ਵਿੱਚ ਵਸਦਾ ਹੈ, ਤੂੰ ਨਹੀਂ ਮਾੜਾ ਕਰਮ ਕਰਨਾ। ਇਉਂ ਤੁਹਾਡਾ ਸੁਭਾਅ ਸੁਧਰਦਾ ਜਾਏਗਾ। ਇਹ ਤੁਸੀਂ ਜਾਣਦੇ ਹੀ ਹੋ ਕਿ ਸਾਰੇ ਗੁਣਾਂ ਦਾ ਸਮੂਹ ਕਰਤਾਰ ਹੈ। ਉਸਦਾ ਚਿੰਤਨ ਸਾਡੇ ਅੰਦਰ ਨੂੰ ਉਸਦੇ ਗੁਣਾਂ ਦੀ ਪਾ ਲਾ ਕੇ ਸਵੱਛ ਕਰ ਦੇਵੇਗਾ। ਸ਼ੀਹਾਂ ਗੱਜਣ ਭਾਈ, ਮਨੁੱਖ ਜੋ ਕੁਛ ਸੋਚਦਾ ਰਹੇ ਉਹ ਕੁਛ ਬਣ ਜਾਂਦਾ ਹੈ। ਜੋ ਕੁਛ ਤੁਸੀਂ ਵਿਚਾਰਦੇ ਸੋਚਦੇ ਰਹੋਗੇ ਉਸੇ ਦਾ ਰੂਪ ਹੋ ਜਾਓਗੇ। ਚੋਰ ਦਿਨ ਰਾਤ ਹਿਰਨੇ ਦਾ ਸੰਕਲਪ ਸੋਚਦਾ ਹੈ ਉਹ ਚੋਰ ਹੋ ਜਾਂਦਾ ਹੈ। ਇਸੀ ਤਰ੍ਹਾਂ ਜੋ ਸਾਰੇ ਗੁਣਾਂ ਦੇ ਸਰੂਪ ਮਹਾਨ ਸਵੱਛ ਨਿਰਮਲ ਪਿਆਰ ਪੁੰਜ ਕਰਤਾਰ ਦੀ ਸੋਚ ਵਿੱਚ ਰਹੇਗਾ, ਉਸ ਵਿੱਚ ਕਰਤਾਰ ਦੇ ਗੁਣਾਂ ਦਾ ਵਾਸਾ ਹੋ ਜਾਏਗਾ। ਅੱਠ ਪਹਿਰ ਕਰਤਾਰ ਦੀ ਵਿਚਾਰ ਵਿੱਚ ਰਹਿਣ ਵਾਲਾ ਕਰਤਾਰ ਵਾਂਗੂ ਸ਼ੁਭ ਗੁਣਾਂ ਵਾਲਾ ਹੋ ਜਾਂਦਾ ਹੈ। ਐਂ ਕਰਦਿਆਂ ਐਂ ਮਨ ਵਟੀਂਦਿਆਂ ਸੁਭਾਅ ਵਟ ਜਾਏਗਾ। ਸੁਭਾਅ ਬਦਲੇ ਤੇ ਕਰਮ ਆਪੇ ਬਦਲ ਜਾਣੇ ਹੋਏ। ਜਦ ਕਰਤਾਰ ਦੇ ਚਿੰਤਨ ਨਾਲ ਸੁਭਾਅ ਤੇ ਕਰਮ ਬਦਲ ਗਏ ਤਾਂ ਧਰਮ ਆਪੇ ਮਿਲ ਗਿਆ। ਮਾੜੇ ਕਰਮਾਂ ਦਾ ਬਦਲਣਾ ਤੇ ਮਾੜੇ ਸੁਭਾਅ ਦਾ ਵਟੀਜਣਾ ਧਰਮ ਹੀ ਤਾਂ ਹੈ। ਇਉਂ ਮੋਖ ਵੀ ਮਿਲ ਗਈ, ਕਿਉਂ ਜੋ ਨਿਰਭੈ ਨੂੰ ਭਜਦਾ ਹੈ ਉਹ ਨਿਰਭੈ ਹੋ ਜਾਂਦਾ ਹੈ। ਜੋ ਸਦਾ ਮੁਕਤੀ ਵਾਹਿਗੁਰੂ ਨੂੰ ਸਿਮਰਦਾ ਹੈ ਉਹ ਮੁਕਤ ਹੋ ਜਾਂਦਾ ਹੈ। ਫਿਰ ਭਾਈ ਜਿਸ ਨੂੰ ਧਰਮ ਮਿਲ ਜਾਂਦਾ ਹੈ ਅਤੇ ਮੋਖ ਪਦ ਦਿਸ ਪੈਂਦਾ ਹੈ ਉਸਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਜਿਸ ਦੀ ਤ੍ਰਿਸ਼ਨਾ ਦੂਰ ਹੋ ਗਈ ਉਸਨੂੰ ਕਾਮਨਾ ਦੁੱਖ ਨਹੀਂ ਦਿੰਦੀਆਂ ਅਤੇ ਪਦਾਰਥਾਂ ਦੀ ਲੋੜ ਅਤੇ ਵਾਂਛਾ ਬੇਚੈਨ ਨਹੀਂ ਕਰਦੀਆਂ ਹਨ। ਐਸੇ ਪੁਰਖ ਜੋ ਕਰਤਾਰ ਉਹਨਾਂ ਨੂੰ ਦੇਵੇ ਉਸ ਵਿੱਚ ਸੁਖੀ ਰਹਿੰਦੇ ਹਨ, ਅਰਥਾਤ ਸੰਤੋਖ ਰੂਪੀ ਧਨ ਉਹਨਾਂ ਨੂੰ ਕਦੇ ਥੁੜਨ ਨਹੀਂ ਦਿੰਦਾ। ਇਹ ਤਾਂ ਅੰਤਰ ਆਤਮੇ ਅਰਥ ਅਤੇ ਕਾਮਨਾ ਦੀ ਪ੍ਰਾਪਤੀ ਹੋ ਜਾਂਦੀ ਹੈ। ਕੀ ਕਿ ਤ੍ਰਿਸ਼ਨਾ ਰਹਿਤ ਹੋ ਜਾਣਾ ਅਤੇ ਜੋ ਧਰਮ ਦੀ ਕਮਾਈ ਨਾਲ ਲਾਵੇ ਉਸ ਵਿੱਚ ਰਾਜ਼ੀ ਰਹਿਣਾ। ਦੂਸਰਾ ਵਰਤਾਰਾ ਇਸ ਪਾਸੇ ਤੁਰਿਆਂ ਇਹ ਦਿਸਦਾ ਹੈ ਕਿ ਜੋ ਤ੍ਰਿਸ਼ਨਾ ਤੋਂ ਭੱਜਦਾ ਹੈ ਮਾਇਆ ਉਸਦੇ ਮਗਰ ਮਗਰ ਫਿਰਦੀ ਹੈ। ਸੋ ਨਾਮ ਵਾਲਿਆਂ ਦੇ ਮਾਇਆ ਮਗਰ ਆਉਂਦੀ ਹੈ। ਨਿਸ਼ਚੇ ਜਾਣੋ ਗਰੀਬੀ ਅਮੀਰੀ ਵੱਖਰੀ ਗੱਲ ਹੈ, ਪਰ ਨਾਮੀ ਪੁਰਖ ਥੁੜ ਕੇ ਕਦੀ ਨਹੀਂ ਬਹਿੰਦਾ। ਉਸਦੇ ਹਾਨ ਲਾਭ ਦਾ ਰਾਖਾ ਕਰਤਾਰ ਆਪ ਆਉਂਦਾ ਹੈ। ਕਰਤਾਰ ਚਾਹੁੰਦਾ ਹੈ ਤਾਂ ਅਮੀਰੀ ਦਿੰਦਾ ਹੈ, ਚਾਹੁੰਦਾ ਹੈ ਤਾਂ ਮਿਤ ਵਿੱਚ ਰੱਖਦਾ ਹੈ, ਪਰ ਥੁੜ ਕੇ ਕਦੀ ਨਹੀਂ ਬਹਿਣ ਦਿੰਦਾ। ਮਾਇਆ ਤਾਂ ਕੀ, ਰਿਧੀਆਂ ਸਿੱਧੀਆਂ ਵੀ ਨਾਮ ਰਸ ਦੇ ਮਗਰੇ ਮਗਰ ਹਨ। ਹਾਂਜੀ, ਫਿਰ ਦੁਹਰਾ ਦੇਈਏ। ਨਿਸ਼ਚੇ ਜਾਣੋ ਗਰੀਬੀ ਅਮੀਰੀ ਵੱਖਰੀ ਗੱਲ ਹੈ, ਪਰ ਨਾਮੀ ਪੁਰਖ ਥੁੜ ਕੇ ਕਦੀ ਨਹੀਂ ਬਹਿੰਦਾ। ਉਸਦੇ ਹਾਨ ਲਾਭ ਦਾ ਰਾਖਾ ਕਰਤਾਰ ਆਪ ਆਉਂਦਾ ਹੈ। ਕਰਤਾਰ ਚਾਹੁੰਦਾ ਹੈ ਤਾਂ ਅਮੀਰੀ ਦਿੰਦਾ ਹੈ, ਚਾਹੁੰਦਾ ਹੈ ਤਾਂ ਮਿਤ ਵਿੱਚ ਰੱਖਦਾ ਹੈ, ਪਰ ਥੁੜ ਕੇ ਕਦੀ ਨਹੀਂ ਬਹਿਣ ਦਿੰਦਾ। ਮਾਇਆ ਤਾਂ ਕੀ, ਰਿਧੀਆਂ ਸਿੱਧੀਆਂ ਵੀ ਨਾਮ ਰਸ ਦੇ ਮਗਰੇ ਮਗਰ ਹਨ। ਸ਼ੀ ਹਾਂ ਪਾਤਸ਼ਾਹ, ਆਪਨੇ ਆਗਿਆ ਕੀਤੀ ਹੈ ਕਿ ਵਾਹਿਗੁਰੂ ਜਪਣਾ ਹੈ, ਕੁਛ ਸਮਝ ਕੇ ਕਿ ਉਵੇਂ ਹੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਵਾਹਿਗੁਰੂ ਕਿਵੇਂ ਜਪਣਾ ਹੈ, ਇਸ ਸਵਾਲ ਦਾ ਜਵਾਬ ਅਸੀਂ ਇਸ ਲਿਖਤ ਦੇ ਅਗਲੇ ਹਿੱਸੇ ਵਿੱਚ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।